गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है कालसी दा रिखी, आओ उस दागला भाग सरवण करन दी कोशिश करिए जी। पंजवा, बाल के चांदों ने हुन रोज़ दा काम होर तरह करना आरंभ कर दिता। सवेरे रिखी जी नूं इशनान पानी करा, तोपे तख्त पोश डा, मिर्ग छाला ते बिठा, कंबली दे के गऊआं दे गोहे कंडे दी संभाल तों वेला हो के दुध चो के रिखी जी नूं पिला के आप नहा तो दुध पी के गऊआं लै के बन्ना विच छेड़न ना जाना। जी कूं के अगे जाया करदा सी, हुण गऊआं कुलियां तों कढ वाड़े विच खुले थां बन के घा वड्डण चले जाना। कुछ घा बरसात तों मगरों सुका के सांभ रखिया सी, सो पांच सत घड़ियां विच गऊआं दे खाण जोगा पट्ठा पा के आप तुर जाना। कदे तां उपर ग्रां विच फेरा मारना, हर आदमी दियां बाहां देखणियां कि जद पलम दियां हन गोडियां तक जांदियां हन कि नहीं। कदे हेठां दे पिंड वल जा फेरा मारना, फिर कदे किसे तों पुछिया भी करे कोई अवतार प्रगट तां नहीं होया। गिरावां तो निराश हो के हुण दो चार पंज को तक भी कदे जमुना दे इस किनारे कदे उस किनारे, कदे सड़क ते कदे एवें फेरे मारिया करे। कम ओहो जो मिले उस दियां बाहां तकड़ियां, कदे किसे दियां बाहां ते शक पए तां किन्ना किन्ना चिर उडीक दे खड़े रहना कि कद बाहां आपे पलमण तां मैं सही करां कि गोडियां तक जांदियां हन कि नहीं। ऐस वेले ए बालका जो अगे ही अत सिद्धा सी बावला जिहा दिसण लग पिया करे। पहलों ये गिरावां सड़कां वल घट जाया करदा सी, बन विच ही इसका वक्त कुछ लंघ जांदा सी, पर हुण उसकी झल्लियां वाली फेरी टोरी नूं दूर दूर दी वसों दे लोकी अचरजता नाल वेख्या करन ते इसकी पुछ ते हरियान होया करन। चांदो ने कुछ दिन अपने स्वामी की सिच्छा पूरन हित इस तरह आवारा फिर गुजारे, पर कोई सू ना पई। रिखी जी हुण कमजोर हो रहे सन, पाला हड कड़कांदा सी, कंबलियां ते मृग छाला तां सन पर नेताणे नूं पाला लगदा भी बहुत है। अखीर घटदिआं ओह दिन आ गया कि रिखी जी सवेरे इशनान ना कर सके, ना उठ सके। लम्मे पे ही चांदू नूं बोले, बच्चा मेरा वेला आ गया जापदा है, देख मेरे हाथ ते पैर ठंडे हन। बीबा पुत्र मेरे मगरों तू मेरा कम जरूरी करना है। चांदो ने अगे होके हाथ पैर वेखे तां सचमुच ठंडे सन। ठंडे वेख के एक सर्दी दी लहर उहदे अंदर फिर गई। उदासी ते निराशता दा एक चक्कर आया। दो बरस होए तां चांदो दी मां मर गई सी, उसदे भी हाथ पैर ठंडे होए सन। ਉਹ ਸਮਾਂ ਮਾਂ ਦੇ ਅੰਤਲੇ ਸਵਾਸਾਂ ਦਾ ਅਤੇ ਸਦਾ ਦੇ ਵਿਛੋੜੇ ਦਾ ਅੱਖਾਂ ਅੱਗੇ ਫਿਰ ਪਿਆ। ਮਾਂ ਇਸ ਦੀ ਕਾਲਸੀ ਦੇ ਗ੍ਰਾਂ ਵਿੱਚ ਰਹਿੰਦੀ ਸੀ ਅਤੇ ਪੀਣਾ ਕਰਕੇ ਪੇਟ ਭਰਦੀ ਸੀ। ਚੰਗੀ ਬੁੱਢੀ ਅਤੇ ਨਿਰਬਲ ਸੀ, ਪਰ ਆਖਰ ਚਾਂਦੋ ਦੀ ਆਂਦਰ ਸੀ। ਚਾਂਦੋ ਦਾ ਜਗਤ ਦੋਈ 'ਤੇ ਮੁੱਕ ਜਾਂਦਾ ਸੀ, ਇੱਕ ਮਾਂ ਇੱਕ ਇਹਨਾਂ ਅਪਰਸ ਮਹਾਤਮਾ ਰਿਖੀ ਜੀ ਉੱਤੇ। ਅੱਜ ਵਿਚਾਰੇ ਨੂੰ ਜਗਤ ਤੋਂ ਆਪਣੇ ਬਾਕੀ ਰਹੇ ਇੱਕੋ ਇੱਕ ਮਿੱਤਰ ਦੇ ਵਿਛੜਨ ਦਾ ਦਿਨ ਆ ਗਿਆ। ਚੱਕਰ ਖਾ ਕੇ ਚਾਂਦੋ ਬਾਹਰ ਆਇਆ, ਹੰਝੂ ਆਏ ਜੋ ਉਸਨੇ ਕਸੁਨੀਆਂ ਦੇ ਪੂੰਜੇ। ਫਿਰ ਅੱਗ ਬਾਲ ਕੇ ਅੰਗੀਠਾ ਮਗਾ ਕੇ ਅੰਦਰ ਲਿਆਇਆ, ਕੰਬਲ ਇੱਕ ਦੋ ਹੋਰ ਵਲੇੜ ਦਿੱਤੇ ਅਤੇ ਬਾਹਰ ਟਿੱਲੇ 'ਤੇ ਚੜ ਚੜ ਵੇਖੇ, ਮਤਾ ਹੁਣੇ ਹੀ ਆ ਜਾਣ, ਫਿਰ ਆਵੇ ਤਾਂ ਹੱਥ ਪੈਰ ਵੇਖ ਜਾਵੇ। ਅਖੀਰ ਦਿਨ ਸੱਤ ਅੱਠ ਘੜੀਆਂ ਗਿਆ ਤਾਂ ਰਿਖੀ ਜੀ ਹੁਣ ਬੋਲਣੋ ਅਤੇ ਹੱਥ ਪੈਰ ਹਿਲਾਉਣੋ ਰਹਿ ਗਏ। ਜਦ ਚਾਂਦੋ ਨੇ ਡਿੱਠਾ ਕਿ ਉਹਨਾਂ ਦੇ ਹੱਥ ਪੈਰ ਹੁਣ ਗੋਡਿਆਂ ਅਤੇ ਅਰਕਾਂ ਤੱਕ ਠੰਡੇ ਹੋ ਗਏ ਹਨ, ਤਾਂ ਇੱਕ ਜਾਂਗਲੀ ਚੀਕ ਉਸਦੀ ਆਹ ਮੁਹਾਰੀ ਨਿਕਲੀ। ਤ੍ਰਭਕ ਕੇ ਰਿਖੀ ਜੀ ਦੇ ਨੈਣ ਖੁੱਲ੍ਹ ਗਏ ਅਤੇ ਧੀਮੇ ਜਿਹੇ ਬੋਲੇ, ਆ ਗਏ। ਚਾਂਦੋ ਨੇ ਆ ਗਏ ਸੁਣਿਆ, ਰਿਖੀ ਜੀ ਦੇ ਨੈਣ ਬੰਦ ਹੋ ਗਏ, ਪਰ ਚਾਂਦੋ ਦੇ ਕੰਨਾਂ ਨੇ ਫਿਰ ਸੁਣਿਆ, ਆ ਗਏ। ਚਾਂਦੋ ਤ੍ਰਭਕ ਕੇ ਬਾਹਰ ਆਇਆ, ਉਸ ਫਿਰ ਸੁਣਿਆ, ਆ ਗਏ। ਫਿਰ ਇੱਕ ਆਵਾਜ਼ ਆ ਗਈ ਦੀ ਚਾਂਦੋ ਦੇ ਮੂੰਹੋਂ ਆਪਣਿਓਂ ਵੀ ਨਿਕਲੀ ਜੋ ਪੱਥਰਾਂ ਨਾਲ ਟਕਰਾ ਕੇ ਵੱਡੀ ਹੋ ਕੇ ਵਾਪਸ ਆਈ, ਆ ਗਏ। ਹੁਣ ਚਾਂਦੋ ਜਮਨਾ ਦੇ ਪੱਛਮੀ ਕਿਨਾਰੇ ਤੋਂ ਪੱਛੋਂ ਨੂੰ ਵਾਹੋਦਾਈ ਬੰਨਾਂ ਨੂੰ ਭੱਜਿਆ ਗਿਆ। ਇੱਧਰ ਉੱਧਰ ਤੱਕਿਆ, ਕਿਸੇ ਪੱਥਰ ਨਾਲ ਪਾਣੀ ਟਕਰਾਉਣ ਦੇ ਸਿਵਾ ਕੋਈ ਆਹਟ ਨਾ ਆਈ। ਵਹਿਸ਼ਤ ਜਿਹੀ ਹੇਠ ਚਾਂਦੋ ਨੇ ਚਾਰ ਚੁਫੇਰੇ ਤੱਕਿਆ ਅਤੇ ਫਿਰ ਉੱਠ ਨੱਠਾ। ਕੋਈ ਥੋੜ੍ਹੀ ਵਾਟ 'ਤੇ ਆਦਮੀਆਂ ਦੇ ਬੋਲਚਾਲ ਦੀ ਆਵਾਜ਼ ਆਈ। ਅੱਗੇ ਵਧਿਆ ਤਾਂ ਇੱਕ ਪੱਧਰੇ ਥਾਂ ਕੁਛ ਘੋੜੇ ਬੱਧੇ ਹੋਏ ਸਨ, ਜਿਨ੍ਹਾਂ ਨੂੰ ਪਾਣੀ ਪਿਆ ਲਿਆ ਜਾ ਰਿਹਾ ਸੀ ਅਤੇ ਪਰੇ ਕਈ ਮਨੁੱਖ ਸਨ। ਕੋਈ ਰੋਟੀ ਪਕਾ ਰਿਹਾ ਸੀ। ਦੋ ਆਦਮੀ ਘਾਹ 'ਤੇ ਸ਼ਤਰੰਜੀ ਵਿਛਾਈ ਚੋਪੜ ਖੇਲ ਰਹੇ ਸਨ। ਇਹੋ ਜਿਹੇ ਚਿਹਰੇ ਉਸਨੇ ਕਦੇ ਨਾ ਸੀ ਡਿੱਠੇ। ਉਹਨਾਂ ਵਿੱਚੋਂ ਇੱਕ ਦੇ ਚਿਹਰੇ 'ਤੇ ਕੋਈ ਐਸੀ ਪ੍ਰਭਾ ਅਤੇ ਤੇਜ਼ ਪ੍ਰਤਾਪ ਡਿੱਠਾ ਕਿ ਉਸਨੂੰ ਸ਼ੱਕ ਪੈ ਗਿਆ ਕਿ ਖ਼ਬਰੇ ਇਹੋ ਹੈ। ਪਰ ਉਹ ਹੁਣ ਮੁੜ ਮੁੜ ਬਾਹਾਂ ਵੱਲ ਤੱਕੇ ਅਤੇ ਉਹ ਬੈਠੇ ਖੇਡ ਰਹੇ ਸਨ। ਇਹ ਆ ਗਿਆ ਉਸਨੂੰ ਰਿੱਖੀ ਜੀ ਦੀ ਹੈ ਨਹੀਂ ਸੀ ਕਿ ਵੱਧ ਕੇ ਕਹਿ ਦੇਵੇ ਕਿ ਮੈਨੂੰ ਬਾਂਹ ਲੰਮੀ ਕਰਕੇ ਦਿਖਾਓ। ਇਹਨੇ ਨੂੰ ਇੱਕ ਬੰਦੂਕ 'ਚ ਹੀ ਅੱਗੇ ਵਧਿਆ ਅਤੇ ਚਾਂਦੋ ਨੂੰ ਕਹਿਣ ਲੱਗਾ, ਪਰੇ ਹੋ ਜਾ, ਇੱਥੇ ਨਾ ਖੜੋ। ਇਹ ਚਾਂਦੋ ਲਈ ਨਵੀਂ ਗੱਲ ਸੀ। ਉਸਨੇ ਕਦੀ ਨਹੀਂ ਸੀ ਸੁਣਿਆ ਕਿ ਕੋਈ ਕਿਸੇ ਖੜੋਤੇ ਨੂੰ ਪਰੇ ਹਟਾਵੇ। ਹਟ ਤਾਂ ਗਿਆ ਪਰ ਨਜ਼ਰ ਉੱਥੇ ਹੀ ਰਹੀ। ਨਜ਼ਰ ਬਜਦੀ ਬਜਦੀ ਬਜ ਗਈ ਉੱਧਰ ਨੂੰ। ਪਲ ਪਲ ਮਗਰੋਂ ਉਸ ਖਿਲਾੜੀ ਵੱਲ ਤੱਕੇ। ਇਹਨੇ ਨੂੰ ਬਾਜ਼ੀ ਮੁੱਕ ਗਈ ਅਤੇ ਉਹ ਉੱਠ ਖੜਾ ਹੋਇਆ। ਹੱਥ ਪਲਮੇ ਪਰ ਪੱਟਾਂ 'ਤੇ ਹੀ ਮੁੱਕ ਗਏ। ਚਾਂਦੋ, ਗਰੀਬ ਚਾਂਦੋ ਦਾ ਮਾਨੋ ਸਰਬੰਸ ਰੁੜ ਗਿਆ। ਹੁਣ ਨਿਰਾਸਾ ਅਤ ਨਿਰਾਸਾ ਵਿੱਚ ਉਸਨੂੰ ਹੋਸ਼ ਆਈ ਕਿ ਰਿੱਖੀ ਜੀ ਗਰੀਬ ਮੇਰੀ ਮਾਂ ਵਾਂਗੂ ਮਰ ਗਏ ਹੋਣਗੇ। ਕੀ ਜਾਣੀ ਉਸ ਵਾਂਗੂ ਚਾਨਣਾ ਚਾਨਣਾ ਮੰਗਦੇ ਹੋਣ। ਮੈਂ ਕੋਲ ਹੁੰਦਾ ਤਾਂ ਦੀਵਾ ਜਾਂ ਅੱਗ ਤਾਂ ਬਾਲ ਦਿੰਦਾ, ਮੈਂ ਕਿਉਂ ਆ ਗਿਆ। ਇਹ ਕਹਿੰਦਿਆਂ ਚਾਂਦੋ ਨੂੰ ਇੱਕ ਹਨੇਰੇ ਦਾ ਚੱਕਰ ਆ ਗਿਆ ਅਤੇ ਫਿਰ ਇੱਕ ਜਾਂਗਲੀ ਚੀਕ ਨਿਕਲੀ, ਆ ਗਏ। ਅਤੇ ਫਿਰ ਪੱਛੋਂ ਨੂੰ ਹੋ ਕੇ ਖਿਲਾੜੀਆਂ ਤੋਂ ਵਿੱਥ ਕਰਕੇ ਅੱਗੇ ਵਧਿਆ। ਇਸ ਵੇਲੇ ਕੁਛ ਸਵਾਰ ਦੱਖਣ ਪੱਛੋਂ ਦੀ ਰੁਖੇ ਆ ਰਹੇ ਸਨ। ਚਾਰ ਸਵਾਰ ਰੱਤਾਂ ਪਿੱਛੇ ਸਨ, ਇੱਕ ਅਗੇਰੇ ਸੀ। ਚਾਂਦੋ ਪਿੱਛੇ ਪਰਤਣ ਲੱਗਾ ਸੀ। ਉਸ ਦੇ ਖਿਆਲ ਰਿੱਖੀ ਜੀ ਦੇ ਮਾਂ ਵਰਗੇ ਆਖਰੀ ਅਟਕੋਰਿਆਂ ਵੱਲ ਪੈ ਰਹੇ ਸਨ। ਕਦਮ ਪਿਛੇਰੇ ਜਾ ਰਿਹਾ ਸੀ ਅਤੇ ਨਜ਼ਰ ਅਗੇਰੇ ਜਾ ਰਹੀ ਸੀ। ਸਵਾਰ ਨੇੜੇ ਨੇੜੇ ਹੁੰਦੇ ਗਏ। ਚਾਂਦੋ ਦੇ ਕਦਮ ਠਿਠੰਬਰ ਗਏ। ਅਗਲੇ ਸਵਾਰ 'ਤੇ ਨਜ਼ਰ ਪਈ ਤਾਂ ਕਦਮ ਨੱਠ ਪਏ ਅਤੇ ਦੋਹਾਂ ਹੱਥਾਂ ਤੋਂ ਗਿੱਧਾ ਵੱਜ ਗਿਆ। ਆ ਗਏ ਦੀ ਸਦ ਸੰਗੀਤ ਦੀ ਲਹਿਰ ਵਾਂਗ ਆਪ ਮੁਹਾਰੀ ਚਾਂਦੋ ਦੇ ਮੂੰਹ ਤੋਂ ਨਿਕਲੀ। ਪਰ ਪਲ ਮਗਰੋਂ ਫਿਰ ਕਾਲਾ ਜਿਹਾ ਬਦਲ ਉਸਦੇ ਭਰਵੱਟੇ 'ਤੇ ਫਿਰ ਗਿਆ। ਠਿਠੰਬਰ ਗਿਆ, ਸੋਚੀ ਪੈ ਗਿਆ, ਖ਼ਬਰੇ ਕੌਣ ਹਨ? ਮੈਂ ਅਜੇ ਬਾਹਾਂ ਤੱਕੀਆਂ ਨਹੀਂ। ਖ਼ਬਰੇ ਇਹ ਵੀ ਆਖਣਗੇ ਪਰੇ ਹਟ ਜਾ, ਆਪ ਹੀ ਪਰੇ ਹਟ ਜਾਵਾਂ। ਰਤਾ ਕੋ ਪਰੇ ਹੋ ਕੇ ਨੀਚ ਪਰੋ ਬੈਠਾ। ਇੰਨੇ ਨੂੰ ਉਹ ਆ ਪਹੁੰਚੇ, ਅੱਗੇ ਵੱਧ ਗਏ, ਘੋੜੇ ਤੋਂ ਉਤਰੇ ਅਤੇ ਅਗਲੇ ਬੈਠਿਆਂ ਨੇ ਉੱਠ ਕੇ ਸ਼ਤਰੰਜੀ ਉੱਤੇ ਗੱਦੀ ਜਿਹੀ ਵਿਛਾ ਕੇ ਆਦਰ ਨਾਲ ਸਿਰ ਨਿਵਾ ਕੇ ਬਿਠਾ ਲਿਆ। ਚਾਂਦੋ ਵੀ ਮਗਰੇ ਆ ਰਿਹਾ ਸੀ, ਆ ਖੜਾ ਹੋ ਗਿਆ ਅਤੇ ਬਾਹਾਂ ਵੱਲ ਤੱਕੇ, ਨਜ਼ਰ ਨਾਲ ਅੰਦਾਜ਼ਾ ਲਾਵੇ, ਕਦੇ ਆਪਣਾ ਮੋਢਾ ਅਤੇ ਮੋਢੇ ਤੋਂ ਬਾਹਾਂ ਦਾ ਲਮਾਣ ਤੱਕੇ, ਕਦੇ ਉਹਨਾਂ ਦੇ ਮੋਢੇ ਤੋਂ ਬਾਹਾਂ ਦਾ ਲਮਾਣ ਤੱਕੇ, ਕਦੇ ਬੇਮਲੂਮਾ ਜਿਹਾ ਕੁੱਦ ਪਵੇ, ਕਦੇ ਫਿਰ ਨਿਰਾਸਤਾਈ ਦੀਆਂ ਘੱਟਾਂ ਉਸਦੇ ਭਰਵਾਟੇ ਵਿੱਚ ਵੱਟ ਪਾ ਜਾਵੇ, ਕਦੇ ਕਦਮ ਪਰੇ ਹਟ ਜਾਵੇ ਕਿ ਮਤਾ ਕੋਈ ਆਖ ਦੇਵੇ ਕਿ ਪਰੇ ਹੋ ਜਾ, ਅਤੇ ਕਦੇ ਅਤ ਚਿੰਤਾ ਵਿੱਚ ਪੈ ਕੇ ਬਾਹਾਂ ਉਲਾਰ ਕੇ ਧੋਣ ਸੱਟ ਕੇ ਪਿੱਛੇ ਟੁਰ ਪਵੇ। ਰਿੱਖੀ ਜੀ ਅਟਕੋਰੇ ਲੈਂਦੇ ਹੋਣਗੇ, ਚੱਲਾਂ ਚੱਲ ਕੇ ਚਾਨਣ ਕਰਾਂ, ਮਤਾ ਉਹ ਕੂਕਦੇ ਪਏ ਹੋਣ, ਚਾਨਣ ਚਾਨਣਾ, ਹਾਏ ਹਨੇਰਾ ਹਾਏ ਹਨੇਰਾ। ਪਰ ਫਿਰ ਕੋਈ ਖਿੱਚ ਖਾ ਕੇ ਘਰ ਨੂੰ ਟੁਰਦਾ ਕਦਮ ਪਿੱਛੇ ਮੁੜ ਪਵੇ ਅਤੇ ਦਿਲ ਹੀ ਦਿਲ ਵਿੱਚ ਆਖੇ, ਹਾਏ ਕਦੋਂ ਉੱਠਣਗੇ, ਕਿਵੇਂ ਉੱਠਣ, ਮੈਨੂੰ ਹੁਕਮ ਨਹੀਂ ਜੋ ਆਖਾਂ ਖੜ੍ਹੇ ਹੋ ਜਾਓ ਜੀ, ਮੈਂ ਬਾਂਹ ਤੱਕਣੀ ਹੈ। ਇਹਨੇ ਨੂੰ ਕਿਸੇ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਜਲ ਤਿਆਰ ਹੈ। ਆਪ ਉੱਠੇ ਅਤੇ ਹੱਥ ਧੋਣ ਲੱਗ ਪਏ। ਚਾਂਦੋ ਦੀ ਤਾਂਗ ਚਾਂਦੋ ਨੂੰ ਹੁਣ ਬੁੱਤ ਬਣਾ ਰਹੀ ਹੈ। ਨੈਣ ਬਾਹਾਂ 'ਤੇ ਗੜ ਰਹੇ ਹਨ, ਮੂੰਹ ਖੁੱਲ੍ਹਦਾ ਅਤੇ ਗੋਲ ਹੁੰਦਾ ਜਾਂਦਾ ਹੈ। ਦੋਵੇਂ ਹੱਥ ਹੇਠੋਂ ਉੱਠਦੇ ਕੁਛ ਗੁਲਿਆਈ 'ਤੇ ਸਹਿਜੇ ਸਹਿਜੇ ਉੱਚੇ ਆ ਰਹੇ ਹਨ। ਗੱਲਾਂ ਤੋਂ ਕੁਛ ਵਿੱਤੇ ਆ ਕੇ ਖੜੋ ਗਏ ਹਨ। ਉੱਥੋਂ ਹੁਣ ਅੱਡੀਆਂ ਰੱਤਾ ਰੱਤਾ ਉਚਾਵੀਆਂ ਹੋ ਰਹੀਆਂ ਹਨ। ਨੈਣ ਨਹੀਂ ਚਮਕਦੇ, ਸਾਰੀ ਸਰੀਰ ਦੀ ਉਲਾਰ ਉਲਰਵੀਂ ਹੋ ਰਹੀ ਹੈ। ਦਮ ਧੀਮਾ ਮਾਨੋ ਆ ਨਹੀਂ ਰਿਹਾ। ਉੱਧਰ ਹੱਥ ਧੋਤੇ ਗਏ, ਖੜੇ ਹੀ ਖੜੇ ਮੂੰਹ ਧੋਤਾ ਗਿਆ, ਪਰਨਾ ਪਾਇਆ, ਮੂੰਹ ਪੂੰਝਿਆ ਗਿਆ। ਅਜੇ ਹੱਥ ਪਲਵੇਂ ਨਹੀਂ, ਚੰਦ ਉਸੇ ਤਰ੍ਹਾਂ ਤਾਂਗ ਉਮੈਦ ਦਾ ਰੂਪ ਬੁੱਤ ਬਣਿਆ ਖੜਾ ਹੈ ਕਿ ਇਹਨੇ ਨੂੰ ਹੱਥ ਪਲਮ ਗਏ। ਉਹ ਹੈ ਹੱਥ ਸੱਚਮੁੱਚ ਗੋਡਿਆਂ ਤੱਕ ਜਾ ਪੜੇ। ਚਾਂਦੋ ਦੀ ਇੱਕਦਮ ਜਾਂਗਲੀ ਚੀਕ ਨਿਕਲੀ, ਆ ਗਏ, ਅਤੇ ਦੋ ਚਾਰ ਭੁਆਟੀਆਂ ਵਿੱਚ ਤਰੱਪਿਆ ਅਤੇ ਹੱਥਾਂ ਤੋਂ ਗਿੱਧਾ ਵੱਜ ਗਿਆ। ਹੁਣ ਚਾਂਦੋ ਨੂੰ ਚੇਤਾ ਭੁੱਲ ਚੁੱਕਾ ਸੀ ਕਿ ਰਿੱਖੀ ਨੇ ਕੀ ਕਿਹਾ ਸੀ ਅਤੇ ਰਿੱਖੀ ਕਿਸ ਹਾਲ ਹੋ। ਅਹਿਲਾਦ ਅੰਦਰ ਆਇਆ ਬੇਵੱਸਾ, ਅੱਗੇ ਵੱਧ ਪਿਆ। ਡਰ, ਭੈ, ਸੰਸਾ, ਪਰੇ ਹਟਦਾ ਵੀ ਕੋਈ ਨਾ ਰਿਹਾ। ਅੱਗੇ ਵਧਿਆ, ਇੱਕ ਪਿਆਰ, ਇੱਕ ਅਹਿਲਾਦ, ਇੱਕ ਨਮਕੀਨੀ ਚਿਹਰੇ 'ਤੇ ਸੀ। ਅੱਗੇ ਵਧਿਆ ਅਤੇ ਗੋਡੇ ਟੇਕ ਕੇ ਆਪ ਦਾ ਸੱਜਾ ਹੱਥ ਚੰਗੀ ਤਰ੍ਹਾਂ ਫੜ ਕੇ ਉਹਨਾਂ ਦੇ ਗੋਡੇ ਨਾਲ ਲਾ ਕੇ ਰਤਾ ਖਿੱਚ ਕੇ ਫਿਰ ਨਾਲ ਲਾ ਕੇ ਮਾਨੋ ਮਿਣ ਕੇ ਵੇਖ ਕੇ ਬੋਲਿਆ, ਠੀਕ ਹੈ ਜੀ, ਠੀਕ ਹੈ। ਫਿਰ ਧੌਣ ਉੱਚੀ ਕਰਕੇ ਕਿਸੇ ਡਾਢੀ ਸਿੱਖ ਭਰੀ ਆਵਾਜ਼ ਵਿੱਚ ਬੋਲਿਆ, ਆਪ ਹੋ ਨਾ ਜੀ, ਆਪ ਹੋ ਨਾ ਜੀ, ਬੋਲਦੇ ਨਹੀਂ ਹੋ ਜੀ, ਆਹੋ ਜੀ, ਅਸਾਂ ਸਿਆਣ ਲਿਆ ਜੀ, ਤੁਸੀਂ ਹੋ ਨਾ ਜੀ, ਉਹ ਜੀ ਤੁਸੀਂ ਹੋ ਨਾ ਜੀ, ਉਹ ਜੀ ਆਪ ਹੈ ਜੀ, ਆਪ ਹੈ ਹੈਂ ਜੀ, ਆਪ ਹੋ ਨਾ, ਵੱਡੇ 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 ਜੀ, ਨਹੀਂ ਤੁਸੀਂ ਹੋ ਨਾ। ਅੱਖਾਂ ਨੀਵੀਆਂ ਸੱਟ ਕੇ, ਘੁੱਟ ਘੁੱਟ ਕੇ, ਮੀਟ ਕੇ, ਤੁਸੀਂ ਹੋ ਨਾ ਜੀ, ਉਤਾਰ ਉਤਾਰ ਜੀ, ਵੱਡੇ ਨਾ ਜੀ। ਅੱਖਾਂ ਫਿਰ ਪਿਆਰ ਭਰ ਕੇ ਉੱਪਰ ਤੱਕ ਕੇ, ਜੀ ਤੁਸੀਂ ਹੋ ਨਾ ਗੁਰ ਜੀ, ਜੀ ਹਾਂ ਹਾਂ ਹਾਂ, ਗੁਰ ਹੋ ਨਾ ਜੀ ਤੁਸੀਂ ਉਤਾਰ, ਨਹੀਂ ਜੀ ਹਾਂ ਸੱਚੀ ਜੀ, ਗੁਰ ਉਤਾਰ, ਗੁਰ ਉਤਾਰ, ਤੁਸੀਂ ਹੋ ਜੀ, ਦੱਸੋ ਨਾ ਜੀ, ਗੁਰ ਉਤਾਰ, ਤੁਸੀਂ ਹੋ ਜੀ। ਉਹ ਮਿਰਦਲ ਮੂਰਤੀ ਜਿਸ ਨਾਲ ਇਹ ਸੁਤੰਤਰਤਾ ਲਈ ਜਾ ਰਹੀ ਹੈ, ਜਿਸ ਨਾਲ ਇਨਸਾਨੀ ਕੁਦਰਤੀ ਅਸਲੀ ਭੋਲੇਪਨ ਵਿੱਚ ਇਹ ਪਿਆਰ ਹੋ ਰਿਹਾ ਹੈ, ਸਿੱਧੀ ਖੜੀ, ਸਿਰ ਰਤਾ ਕੋ ਚੁਕਾਏ, ਹੱਥ ਉਹਨਾਂ ਹੱਥਾਂ ਵਿੱਚ ਢਿੱਲੇ ਛੱਡੇ ਖੜੀ ਹੈ। ਅੱਖਾਂ ਵਿੱਚ ਇੱਕ ਮੱਧਮ ਮਸਤੀ ਅਤੇ ਪਿਆਰ ਹੈ, ਚਿਹਰੇ ਪਰ ਮੱਧਮ ਗੁਲਾਬੀ ਭਾਅ ਹੈ। ਬੁੱਲ ਅਦਮਿੱਟੇ ਨਿੱਕੀ ਮੁਸਕਰਾਹਟ ਵਿੱਚ ਹਨ, ਭਰਵੱਟੇ ਦੱਸ ਰਹੇ ਹਨ ਕਿ ਭੋਲੇ ਚਾਂਦੋ ਦੇ ਪਿਆਰ ਅਤੇ ਤਾਂਗ ਦਾ ਰਸ ਅਨੁਭਵ ਕਰ ਰਹੇ ਹਨ। ਚਾਂਦੋ ਜੀ, ਉਹ ਦੱਸੋ ਨਾ ਜੀ, ਤੁਸੀਂ ਹੋ ਨਾ ਜੀ, ਵੱਡੇ ਉਤਾਰ ਜੀ, ਮੈਂ ਭੁੱਲ ਗਿਆ ਹਾਂ, ਤਾਂ ਵੀ ਦੱਸੋ ਨਾ ਜੀ, ਦੱਸੋ ਨਾ, ਦੱਸੋ ਜੀ, ਮੈਂ ਸਿਆਣ ਲਿਆ ਹੈ। ਉਹ ਗਿੱਧਾ ਪਾ ਕੇ ਉੱਠ ਕੇ, ਆਹੋ ਜੀਆਂ ਇਹੋ ਹਨ। ਹੁਣ ਅਚਾਨਕ ਚਾਂਦੋ ਦਾ ਚਿਹਰਾ ਢਿੱਲਾ ਪੈ ਗਿਆ, ਕਾਲੀਆਂ ਘੱਟਾ ਪਰਵੱਟੇ 'ਤੇ ਫਿਰ ਗਈਆਂ। ਫਿਰ ਗੋਡੇ ਟੇਕ ਕੇ, ਹੱਥ ਜੋੜ ਕੇ, ਆਵਾਜ਼ ਸਹਿਮ ਵਾਲੀ ਧੀਮੀ ਹੋ ਗਈ, ਲਓ ਜੀ ਸੁਨੇਹਾ ਲੈ ਲਓ ਜੀ, ਕਾਲਸੀ ਵਾਲੇ ਰਿੱਖੀ ਜੀ ਦਾ ਸੁਨੇਹਾ ਹੈ ਜੀ। ਜੀ ਉਹ ਤੁਸਾਂ ਨੂੰ ਜਾਣਦੇ ਸਨ ਜੀ, ਸਹਿਕਦੇ ਸਨ ਜੀ, ਦਰਸ਼ਨ ਜੀ, ਉਹ ਹੰਝੂ ਆ ਗਏ ਜੀ, ਉਹ ਹੁਣ ਜ਼ਰੂਰ ਜੀ, ਉਹ ਜੀ ਮਰ ਗਏ ਜੀ, ਮੇਰੀ ਮਾਂ ਇੰਨੇ ਚਿਰ ਵਿੱਚ ਮਰ ਗਈ ਸੀ ਜੀ, ਉਹ ਮੈਨੂੰ ਕਹਿ ਗਏ ਸੀ। ਲੰਮੀਆਂ ਬਾਹੀਂ ਵਾਲੇ ਗੋਡਿਆਂ ਤੋਂ ਹੇਠਾਂ ਪਲਮਣ ਜੀ, ਜਿਸ ਦੀਆਂ ਕਦ ਲੰਮਾ, ਸਰੀਰ ਪਤਲਾ, ਨਵੀਂ ਨਵੀਂ ਆਈ ਦਾੜੀ ਜੀ, ਅਤੇ ਸਿਰ 'ਤੇ ਕੇਸ ਜੀ, ਅਤੇ ਨਾਮ ਵੱਡਾ ਕੇ ਗੁਰ ਉਤਾਰ ਜੀ, ਉਹਨਾਂ ਨੂੰ ਟੋਲ ਕੇ ਲੱਭੀ, ਮੇਰਾ ਸੁਨੇਹਾ ਦੇ ਦੇਈਂ ਜੀ, ਸੁਨੇਹਾ ਲੈ ਲਓ। ਇੱਕ ਖਿੰਨ ਅੱਖਾਂ ਮੀਟ ਕੇ ਚਾਂਦੋ ਨੇ ਅੱਖਰ ਅੱਖਰ ਸੁਨੇਹਾ ਚੇਤੇ ਕੀਤਾ। ਇਸ ਵੇਲੇ ਸ਼ਤਰੰਜ ਖੇਡਣ ਵਾਲੇ ਅਤੇ ਹੋਰ ਦੋ ਚਾਰ ਸੱਜਣ ਵੀ ਪਾਸ ਆ ਗਏ। ਚਾਂਦੋ ਨੇ ਦੋਵੇਂ ਹੱਥ ਕੱਢੇ ਔਰ ਮੁੱਠ ਮੀਟ ਲਈ ਅਤੇ ਠੋਡੀ ਉਹਨਾਂ 'ਤੇ ਟੇਕ ਲਈ, ਨਜ਼ਰ ਚਿਹਰੇ ਵਿੱਚ ਗੱਢ ਲਈ ਅਤੇ ਬੋਲਿਆ, ਇੱਕ ਸਿੱਖ ਦਾ ਤਪੀਆ ਜਮਨਾ ਤਟ ਦਰਸ਼ਨ ਦੀਆਂ ਆਲੋਚਨਾ ਵਿੱਚ ਤੁਰ ਗਿਆ ਹੈ। ਉਸਦੇ ਗੋਡੇ ਗਿੱਟੇ ਤੁਰਦੇ ਨਹੀਂ ਸਨ ਜੋ ਆਪ ਲੱਭਦਾ। ਉਸਦੇ ਪਾਸ ਧਨ ਨਹੀਂ ਸੀ ਠਹਿਰ ਕੇ ਜੋ ਟੋਲ ਕਰਦਾ। ਉਸਦੇ ਪਾਸ ਮਨੁੱਖ ਨਹੀਂ ਸਨ ਜੋ ਸੂਹਾਂ ਕੱਢਦਾ। ਜੀ 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 ਹਾਂ, ਉਸਨੂੰ ਚਾਵਲਾ ਪਹਿਨਦਾ ਸੀ, ਸਦ ਸੁਣਾਈ ਦਿੰਦੀ ਸੀ। ਉਹ ਤੜਫਦਾ ਸੀ ਅਤੇ ਸਿੱਕਦਾ ਸੀ, ਲੁੱਛਦਾ ਸੀ, ਸਦਰਾਂਦਾ ਸੀ, ਐਂ ਲਾਉਂਦਾ ਲਾਉਂਦਾ ਰਾਹ ਤਕਾਂਦਾ ਤਕਾਂਦਾ ਆਸਾ ਭਰਿਆ ਤੁਰ ਗਿਆ ਹੈ ਉਸਦੀ ਬਹੁੜੀ ਕਰਨੀ। ਮਿਰਦੁਲ ਮੂਰਤੀ ਦੇ ਨੈਣ ਬੰਦ ਹੋ ਗਏ। ਚਾਂਦੋ ਦੇ ਦੋਵੇਂ ਹੱਥ ਉਹਨਾਂ ਆਪਣੇ ਹੱਥਾਂ ਵਿੱਚ ਘੁੱਟ ਲਏ। ਚਿਹਰਾ ਸ਼ਾਂਤ ਅਤੇ ਸਫੈਦ ਹੋ ਗਿਆ। ਤ੍ਰਿਪੁੱਟੀ ਵਿੱਚ ਇੱਕ ਬੇਮਲੂਮ ਵੱਟ ਪਿਆ। ਇੱਕ ਝਰਨਾਟ ਚਾਂਦੋ ਦੇ ਬਦਨ ਵਿੱਚ ਪਈ। ਕੁਛ ਪਲਾਂ ਬਾਅਦ ਨੈਣ ਖੁੱਲ੍ਹੇ, ਨਾਲੇ ਸੰਗੀਤ ਲਹਿਰ ਵਾਲੇ ਬੁੱਲ ਖੁੱਲ੍ਹੇ। ਬੱਚਾ ਠੀਕ, ਰਿੱਖੀ ਜੀ ਮਰ ਗਏ? ਚਾਂਦੋ, ਹੋਰ ਕੀ ਜੀਉਂਦੇ ਰਹੇ? ਮਿਰਦੁਲ ਮੂਰਤੀ, ਠੀਕ। ਚਾਂਦੋ, ਜੀ ਮੇਰੀ ਮਾਂ ਇੰਨੇ ਚਿਰ ਵਿੱਚ ਰੋਕਣੀ ਮਰ ਗਈ ਸੀ। ਮਿਰਦੁਲ ਮੂਰਤੀ, ਠੀਕ। ਚਾਂਦੋ ਹੱਥ ਛੁਡਾ ਕੇ ਧੁੱਪੇ ਜਾ ਖੜੋਤਾ, ਆਪਣੇ ਆਪ ਨੂੰ ਸੂਰਜ ਦੇ ਹੇਠਾਂ ਕਰਕੇ ਉੱਪਰ ਅਤੇ ਫਿਰ ਆਪਣੇ ਪਰਛਾਵੇਂ ਵੱਲ ਵੇਖ ਕੇ ਮਨ ਨੂੰ ਮਿਣਤੀ ਲੈਂਦਾ ਹੈ, ਫਿਰ ਨੇੜੇ ਆ ਗਿਆ, ਜੀ ਹਾਂ, ਹੁਣ ਵੇਖੋ ਦੁਪਹਿਰਾਂ ਢਲ ਗਈਆਂ, ਅੱਧ ਪੈਰ ਤੀਜੇ ਪੈਰ ਦਾ ਲੰਘ ਗਿਆ। ਮੇਰੀ ਮਾਂ ਇੱਕ ਪੈਰ ਰਿਹਾ ਸੀ ਜਦੋਂ ਹੱਥ ਪੈਰ ਠੰਡੇ ਹੋਏ ਸਨ, ਅਤੇ ਇਹ ਵੇਲਾ ਤਾਂ ਚਰੋਕਣਾ ਲੰਘ ਗਿਆ ਹੈ। ਓ ਜੀ, ਰਿੱਖੀ ਜੀ ਮਰ ਗਏ। ਲਓ ਮੈਂ ਜਾਣਦਾ ਹਾਂ, ਮੈਂ ਜਾ ਕੇ ਸਰੀਰ ਪਰਵਾਹ ਕਰਨਾ ਹੋ ਸੀ ਜੀ, ਉਹਨਾਂ ਦਾ ਹੁਕਮ ਸੀ, ਸੁਨੇਹਾ ਤੁਸਾਂ ਲੈ ਲਿਆ ਹੈ ਜੀ, ਆਖੋ ਨਾ ਤੁਸੀਂ, ਤੁਸੀਂ ਹੀ ਹੋ ਨਾ ਜੀ, ਹੈ ਜੀ। ਮਿਰਦਲ ਮੂਰਤੀ ਉੱਤਰ ਵੱਲ ਤੱਕ ਕੇ, ਨਹੀਂ ਓਏ ਭੋਲਿਆ, ਰਿੱਖੀ ਜੀ ਨਹੀਂ ਮਰੇ। ਪਿੱਛੇ ਤੱਕ ਕੇ, ਰਾਜਾ ਜੀ ਚਲੋ, ਤੂੰ ਸਾਡੇ ਸਿਰ ਰਿਣ ਹੈ, ਚਲੀਏ, ਰੋਟੀ ਅੱਜ ਰਹਿਣ ਦਿਓ, ਦੁੱਧ ਪੀਆਂਗੇ, ਕੂਚ। ਰਾਜਾ ਜੀ ਤਾਂ ਤਿਆਰ ਹੁੰਦੇ ਹੀ ਸਨ। ਆਪ ਨੇ ਘੋੜੇ 'ਤੇ ਪਲਾਕੀ ਮਾਰੀ, ਜੋ ਦਾਸ ਸਦਾ ਤਿਆਰ ਕੱਸਿਆ ਖੜਾ ਰੱਖਦਾ ਸੀ, ਦੂਜੇ ਸਵਾਰ ਨੂੰ ਇੱਕ ਸਹਿਨਤ ਕੀਤੀ। ਉਸਨੇ ਚਾਂਦੋ ਨੂੰ ਆਪਣੇ ਅੱਗੇ ਬਿਠਾ ਲਿਆ ਅਤੇ ਉਸ ਤੋਂ ਰਸਤਾ ਪੁੱਛਦੇ ਤ੍ਰਿਖੇ ਵੇਖ ਤੁਰ ਪਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸ਼ਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।